ਸਤਨਾਮ ਵਾਹਿਗੁਰੂ ਸਾਹਿਬ ਜੀਓ ਕੇ ਅਫਵਲ ਗੁਨਾ ਹੈ ਕਿ ਸ਼ਾਹਾਨ ਸ਼ਾਹ ਅਫਵਲ ਗੁਨਾ ਹੈ ਕਿ ਸ਼ਾਹਾਨ ਸ਼ਾਹ ਕਿ ਕਾਰਨ ਕੋਨਿੰਦ ਹੈ ਕਿ ਰੋਜ਼ੀ ਦੇਹੰਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਣੈ ਕਿ ਸਰਬਤਰ ਪਹੁੰਨੈ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਰਾਜੈ ਕਿ ਸਰਬਤਰ ਸਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਸਾਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸਰਬ ਕਲਾ ਸਮਰੱਥ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਅੰਮ੍ਰਿਤ ਵੇਲੇ ਹਾਜ਼ਰੀ ਭਰ ਕੇ ਜੀਵਨ ਸਫਲ ਕਰ ਰਹੇ ਹੋ। ਅੱਜ ਦਾ ਜੋ ਵਿਚਾਰ ਅਧੀਨ ਵਿਸ਼ਾ ਹੈ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਜਾਪ ਸਾਹਿਬ ਦੇ ਕੁਝ ਸ਼ੰਤ ਆਪ ਜੀ ਨੇ ਸਰਵਣ ਕੀਤੇ। ਸਤਿਗੁਰਾਂ ਨੇ ਅੱਜ ਦੇ ਸ਼ਬਦ ਵਿੱਚ ਸ਼ੰਤ ਵਿੱਚ ਬਚਨਾਂ ਵਿੱਚ ਕਿਰਪਾ ਕੀਤੀ। ਕਹਿੰਦੇ ਕਿ ਅਫਵਲ ਗੁਨਾਹ ਹੈ। ਇਹਦੇ ਤੋਂ ਪਹਿਲਾਂ ਇੱਕ ਸ਼ਬਦ ਕਿਹਾ ਕਹਿਣ ਲੱਗੇ ਕਿ ਗੈਬੁਲ ਗੈਬ ਹੈ। ਗੈਬ ਦਾ ਮਤਲਬ ਹੈ ਅੰਤਰਜਾਮੀ, ਜਿਹੜਾ ਬਿਲਕੁਲ ਗੁਪਤ ਗੱਲਾਂ ਨੂੰ ਜਾਣ ਲੈਂਦਾ ਹੈ, ਜਿਹੜੀਆਂ ਚੀਜ਼ਾਂ ਬਾਹਰਲੇ ਸਮਾਜ ਦੀ ਪਕੜ ਵਿੱਚ ਨਹੀਂ ਆਉਂਦੀਆਂ। ਤੂੰ ਗੁਪਤ ਹੈ ਤੇ ਬੰਦੇ ਦੇ ਗੁਪਤ ਪਾਪਾਂ ਨੂੰ ਵੀ ਜਾਣਦਾ ਹੈ। ਸਾਡੇ ਜੀਵਨ ਵਿੱਚ ਜਿਹੜੇ ਗੁਪਤ ਪਾਪ ਨੇ ਜੋ ਢੱਕ ਕੇ ਮਨੁੱਖ ਕਰਦਾ ਹੈ, ਉਹਨਾਂ ਨੂੰ ਵੀ ਤੂੰ ਜਾਣਦਾ ਹੈ, ਅੰਦਰੋਂ ਸਮਝ ਲੈਂਦਾ, ਵੇਖ ਲੈਂਦਾ, ਪੜ੍ਹ ਲੈਂਦਾ ਕਿ ਕੀ ਕਰਕੇ ਆਇਆ। ਇਸ ਤਰ੍ਹਾਂ ਕਹਿੰਦੇ ਕੋਈ ਵੀ ਮਨੁੱਖ ਗੁਨਾਹ ਕਰਕੇ ਉਹਦੇ ਤੋਂ ਉਹਦੀ ਨਜ਼ਰ ਤੋਂ ਬਚ ਨਹੀਂ ਸਕਦਾ। ਇੱਕ ਬਚਨ ਕਿਹਾ ਬਾਣੀ ਵਿੱਚ ਕਿ ਅਕਾਲ ਪੁਰਖ ਨੇ ਮਨੁੱਖ ਦੇ ਮੋਢਿਆਂ ਤੇ ਇੱਕ ਚਿੱਤਰ ਗੁਪਤ ਰੱਖਿਆ ਹੈ। ਬੜੀ ਪੁਰਾਣੀ ਰਵਾਇਤ ਹੈ ਕਿ ਚਿੱਤਰ ਗੁਪਤ ਮਨੁੱਖੀ ਜੀਵਨ ਵਿੱਚ ਕੀਤੇ ਜਾਣ ਵਾਲੇ ਸਾਰੇ ਕਰਮਾਂ ਨੂੰ ਵੇਖ ਕੇ ਲਿਖਦਾ ਹੈ। ਉਹ ਲੇਖਾ ਬਣਾ ਕੇ ਇਕੱਠਾ ਕਰਕੇ ਫਿਰ ਕਹਿੰਦੇ ਮਨੁੱਖ ਜਦੋਂ ਅਕਾਲ ਪੁਰਖ ਦੇ ਦਰਬਾਰ ਵਿੱਚ ਹਾਜ਼ਰ ਹੁੰਦਾ ਹੈ ਤੇ ਚਿੱਤਰਗੁਪਤ ਦੁਆਰਾ ਉਹਦੀ ਜ਼ਿੰਦਗੀ ਦਾ ਸਾਰਾ ਲੇਖਾ ਜੋਖਾ ਉਹਦੇ ਸਾਹਮਣੇ ਰੱਖਿਆ ਜਾਂਦਾ ਹੈ। ਉੱਥੇ ਫਿਰ ਉਹਦੇ ਕਰਮੀ ਹੋਏ ਵਿਚਾਰ, ਉਹਦੀ ਜ਼ਿੰਦਗੀ ਵਿੱਚ ਜੋ ਕੁਝ ਕੀਤਾ ਗਿਆ ਉਹਦੇ ਉੱਤੇ ਵਿਚਾਰ ਕੀਤੀ ਜਾਂਦੀ ਹੈ। ਸਤਿਗੁਰੂ ਨੇ ਇਸ ਵਚਨ ਨੂੰ ਕਿਹਾ, ਕਹਿਣ ਲੱਗੇ ਚਿੱਤਰਗੁਪਤ ਦਾ ਮਤਲਬ ਹੈ ਜਿਹੜੀ ਤਸਵੀਰ, ਜਿਹੜਾ ਕੈਮਰਾ ਦਿਸੇ ਨਾ ਤੇ ਸਾਡੀ ਰਿਕਾਰਡਿੰਗ ਕਰੀ ਜਾਏ, ਉਹਨੂੰ ਕਹਿੰਦੇ ਨੇ ਖੁਫੀਆ ਕੈਮਰਾ। ਕਿ ਗੈਬੁਲ ਗੈਬ ਹੈ, ਗੈਬ ਦਾ ਮਤਲਬ ਹੈ ਗੁਪਤ, ਖੁਫੀਆ, ਜੋ ਦਿਸੇ ਨਾ ਪਰ ਹੋਵੇ ਜ਼ਰੂਰ, ਵੇਖ ਲਏ। ਸਤਿਗੁਰੂ ਨੇ ਬਚਨ ਵੀ ਕੀਤਾ ਬਾਣੀ ਵਿੱਚ, ਤੁਸੀਂ ਬਹੁਤ ਵਾਰੀ ਸੁਣਿਆ ਹੈ, ਸਾਹਿਬ ਕਹਿੰਦੇ ਨੇ ਕਿ ਹੱਟ ਪਟਨ ਵਿੱਚ ਮੰਦਰ ਭੰਨੈ ਕਰ ਚੋਰੀ ਘਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛੁਪਾਵੈ, ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹੇ ਨਾ ਜਾਨੀ ਅਵਗੁਣ ਮੇਰੇ। ਇੱਥੇ ਭਾਵ ਅਰਥ ਇਹ ਲਿਆ ਗਿਆ ਵੀ ਜੋ ਵੀ ਅਸੀਂ ਕਰਨੇ ਆ, ਫਿਰ ਇਸ ਸ਼ਬਦ ਦੇ ਵਿੱਚ ਇੱਕ ਹੋਰ ਵੀ ਬਚਨ ਕੀਤਾ, ਹਜ਼ੂਰ ਕਹਿੰਦੇ ਨੇ ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁੱਲੀ ਮੈਂ ਆਏ, ਕੇਤੇ ਪੰਖ ਉਡਾਏ। ਪਤਾ ਨਹੀਂ ਕਿੰਨੇ ਜਨਮਾਂ ਦੇ ਵਿੱਚੋਂ ਅਸੀਂ ਲੰਘ ਕੇ ਆਏ ਹਾਂ ਤੇ ਉਹਨਾਂ ਜਨਮਾਂ ਦੇ ਅੰਦਰ ਜਿਵੇਂ ਜਿਵੇਂ ਦੇ ਕਰਮ ਕੀਤੇ ਨੇ ਉਹਨਾਂ ਦੀਆਂ ਧਾਰਨਾਵਾਂ ਸਾਡੇ ਅੰਦਰ ਪਈਆਂ ਹੋਈਆਂ ਨੇ, ਅੰਦਰ ਜਮ੍ਹਾਂ ਹੋ ਗਈਆਂ। ਜਿਸ ਕੰਮ ਨੂੰ ਅਸੀਂ ਕਰਨੇ ਹਾਂ, ਮਨ ਵਿੱਚ ਉਸ ਕੰਮ ਦਾ, ਉਸ ਕਰਮ ਦਾ, ਉਸ ਕਾਰਜ ਦੀ ਇੱਕ ਸੂਖਸ਼ਮ ਤਸਵੀਰ ਬਣ ਜਾਂਦੀ, ਦਿਸਦੀ ਨਹੀਂ। ਉਹਨਾਂ ਨੂੰ ਕਹਿੰਦੇ ਨੇ ਸੰਚਿਤ ਕਰਮ, ਇਕੱਠੇ ਕੀਤੇ ਹੋਏ ਜਿਹੜੇ ਪਹਿਲਾਂ ਆਪਾਂ ਪੁਰਾਣੇ ਸੁਭਾਅ ਵਿੱਚ, ਪੁਰਾਣੇ ਜਨਮ ਵਿੱਚ ਕੀਤੇ ਨੇ, ਉਹਨਾਂ ਨੂੰ ਕਹਿੰਦੇ ਨੇ ਸੰਚਿਤ ਕਰਮ। ਜਿਹੜੇ ਕਰਮ ਪਹਿਲਾਂ ਕੀਤੇ ਉਸ ਤਰ੍ਹਾਂ ਦਾ ਸਾਡਾ ਫਿਰ ਮਨ ਬਣ ਜਾਂਦਾ, ਸੁਭਾਵ ਉਸ ਤਰ੍ਹਾਂ ਦੀ ਸੋਚਣੀ ਬਣ ਜਾਂਦੀ, ਉਸ ਤਰ੍ਹਾਂ ਦੀ ਵਿਚਾਰਧਾਰਾ, ਫਿਰ ਉਹ ਕਰਮ ਆਪਣੀ ਸ਼ਕਤੀ ਨਾਲ ਬੰਦੇ ਤੋਂ ਹੋਰ ਕਰਮ ਕਰਾਉਂਦੇ ਨੇ। ਇੱਥੇ ਆ ਕੇ ਧਾਰਮਿਕ ਬੰਦੇ ਦੇ ਜੀਵਨ ਵਿੱਚ ਬੜਾ ਵਿਰੋਧ ਪੈਦਾ ਹੁੰਦਾ ਹੈ, ਕਿਉਂਕਿ ਜਿਹੜੀ ਸਿੱਖਿਆ ਮਿਲਦੀ ਹੈ ਗੁਰੂ ਵੱਲੋਂ ਉਹ ਉਹਨਾਂ ਕਰਮਾਂ ਤੋਂ, ਕੁਕਰਮਾਂ ਤੋਂ ਰੋਕਦੀ ਹੈ ਵੀ ਤੂੰ ਇਹ ਨਹੀਂ ਕਰਨੇ, ਇਹ ਪਾਪ ਹੈ। ਪਰ ਜਿਹੜੀ ਉਹਦੇ ਅੰਦਰ ਪੁਰਾਣੀ ਅਭਿਆਸ ਹੈ ਜ਼ਿੰਦਗੀ ਦਾ, ਉਹ ਅੰਦਰੋਂ ਜ਼ੋਰ ਦਿੰਦੀ ਵੀ ਕਰ, ਸੁਭਾਅ ਬਣਿਆ ਹੋਇਆ ਵਾਰ ਵਾਰ ਕਰਨ ਦਾ। ਇੱਥੇ ਆ ਕੇ ਫਿਰ ਟਕਰਾਵ ਹੈ, ਇਕੱਲਾ ਆਦਮੀ ਇੱਥੇ ਕੁਝ ਨਹੀਂ ਕਰ ਸਕਦਾ, ਕਮਜ਼ੋਰ ਹੈ, ਕੋਈ ਸਿੱਖਿਆ ਕੰਮ ਨਹੀਂ ਦਿੰਦੀ ਉਹਨੂੰ, ਜਿੰਨਾ ਮਰਜ਼ੀ ਸੁਣੇ। ਇਹਨੂੰ ਬਾਬਾ ਫਰੀਦ ਜੀ ਨੇ ਕਿਹਾ, ਕੁ ਕਹਿੰਦਿਆਂ ਚੰਗੇਂਦਿਆਂ ਮਤੀ ਦਿੰਦਿਆਂ ਨਿੱਤ ਵੀ ਕਿਸੇ ਨੂੰ ਮਤ ਦਿੱਤੀ ਜਾਏ, ਹਰ ਰੋਜ਼ ਸਮਝਾਇਆ ਜਾਏ ਦੋਵੇਂ ਵਕਤ ਕਿ ਤੂੰ ਇਹ ਨਹੀਂ ਕਰਨਾ, ਕਹਿਣ ਲੱਗੇ ਉਹ ਕਿਵੇਂ ਰੁਕੇਗਾ। ਕੁ ਕਹਿੰਦਿਆਂ ਦਾ ਮਤਲਬ ਹੈ ਕੂਕ ਕੇ ਕੋਈ ਸਮਝਾਏ ਕਿਸੇ ਨੂੰ ਵੀ ਤੂੰ ਇਹ ਕਰਮ ਨਹੀਂ ਕਰਨਾ। ਚੰਗੇਂਦਿਆਂ ਦਾ ਮਤਲਬ ਹੈ ਚਾਂਗਰਾਂ ਮਾਰ ਕੇ, ਚੀਕਾਂ ਮਾਰ ਕੇ ਸਮਝਾਏ, ਮਤੀ ਦਿੰਦਿਆਂ ਨਿੱਤ ਤੇ ਨਿੱਤ ਸਮਝਾਇਆ ਜਾਏ, ਜੋ ਸ਼ੈਤਾਨ ਮਝਾਇਆ, ਜਿਹਦੇ ਮਨ ਵਿੱਚ ਪੁਰਾਣੇ ਕੀਤੇ ਹੋਏ ਕੁਕਰਮਾਂ ਦਾ ਸ਼ੈਤਾਨ ਬੈਠਾ ਹੋਇਆ, ਸੇ ਕਿਤ ਫੇਰੈ ਚਿੱਤ, ਉਹ ਬੰਦੇ ਦੇ ਚਿੱਤ ਨੂੰ ਗੁਰੂ ਦੀ ਸਿੱਖਿਆ ਤੇ ਕਿਵੇਂ ਚੱਲਣ ਦੇਗਾ, ਸਿੱਖਿਆ ਕੰਮ ਨਹੀਂ ਦਿੰਦੀ। ਬੜੀਆਂ ਸਿੱਖਿਆਵਾਂ ਨੇ, ਤੁਸੀਂ ਬਹਿੰਦੇ ਹੋ, ਕਈ ਵਾਰੀ ਬੋਲਣ ਵਾਲੇ ਵੀ ਕਹਿੰਦੇ ਸੁਣਦੇ ਬੜਾ ਉਹ ਮੰਨਦੇ ਨਹੀਂ, ਕਿਵੇਂ ਮੰਨਣਗੇ ਵਿਚਾਰੇ। ਇਕੱਲਾ ਸੁਣਨ ਨਾਲ ਨਹੀਂ ਮੰਨਿਆ ਜਾਏਗਾ, क्योंकि उहदे अंदर जिहड़ा है विकार बड़ा बलवान है, बड़े चिर दा कर रहा है, उहदे अंदर पकड़ गहरी है बड़ी। वार वार बाद आदमी नूं फिर उस राह ते उस घाट ते उस लीक विच खिच के ले जांदा है। कोई उत्थे सियाणप कम नहीं करेगी। सतगुरु ने बचन भी कीते ने, सहस सियाणपा लख होहे। एक दी गल नहीं, बंदे कोल लखां सियाणपां लखां पुस्तकां दी ज्ञान लखां ज्ञान ध्यान होण कोई नहीं कम देगा। सहस सहसदार थे सैकड़े हजारां हजारां सियाणपां होण, हजारां ज्ञान कठे कीते जाण, हजारां व्याख्यावां सुनिया जाण, हजारां किताबां पढ़िया जाण, नहीं कम देंदियां उस नूं। इस करके उत्थे जग्यासु दा गुनाह नहीं है, वो बेबस है, कमजोर है। सहस सियाणपां लख होहे तां इक ना चले नाल, इक भी नाल नहीं चलेगी। केड़े नाल? इत्थे आम अर्थ ए कीते जांदे ने भी जदों बंदा परलोक विच जाएगा नाल नहीं, नहीं इहदे अर्थ नहीं। परलोक ते अजे बड़ी दूर है। बंदे दी आम धारना है भी तुसी परलोक दी गल दे नाल जोड़ दे हो जिंदगी, अज कुछ करना ना पवे, होवेगा परलोक विच हिसाब। ए ठीक है, उत्थे भी होवेगा, उत्थे भी नाल कुछ चलदा है, पर ए साडे जीवन दी एक बेवकूफी है ते आलस है भी असी हर एक गल नूं परलोक नाल ही जोड़ देने। आनंद मिलेगा मरण तो बाद, परलोक विच स्वर्ग मिलेगा मरण तो बाद, भी अज नहीं हो सकता। अज बंदा उहदे नाल, इहदा मतलब आदमी उस थां ते जाणा ही नहीं चाहुंदा, इस करके अगे टाल देंदा है भी अगे मरांगे मिलेगा। इस तरह दा कोई भी नहीं चीज जिहड़ी अज ना मिली होवे ते परलोक विच मिल जाएगी। जो कुछ इत्थे मिलिया है ओ ही उत्थे मिलेगा, इस तों वध कुछ भी नहीं मिलेगा, हो ही नहीं सकदा। इस भुलेखे विच ना रहना भी कदी मौत आएगी ते अगे सारे गुरु ते अवतार हार लैके खड़े होणगे फुल्लां दे, भी बंदा आया ते इहनूं सरोपा दईए, हुण स्वर्ग विच लैके चलीए, विछाऊ पलंगे दे वास्ते परियां फुल विछाउणगियां। ए कुछ नहीं होएगा। ए सिर्फ बंदा अपने मन नूं एक तसली दे ले, जो कुछ अज मिलिया है साडे कोल है, परलोक विच उस तों वध कुछ भी नहीं है। इसलिए क्या भी इत्थे ही पा, तू इत्थे प्राप्त कर, जिवें दा इत्थे तैनूं मिल गया उह अगे मिलेगा, इस तों वध की मिल सकदा। तां इह आदमी जदों मत सुनदा ते उहदे पुराने जिहड़े गुनाह ने उह सिख्या नाल खत्म नहीं हुंदे, सच है। कोई ज्ञान उहनां नूं नहीं तोड़दा, फिर उहदा इलाज कि एक गुनाह साडे अंदर पुराने पए ने, सुन लैने आ, समझ लैने आ, छड्डे नहीं जांदे, छुटदे नहीं, उहदा इलाज गुरु साहिब ने बाणी विच दस्सिया है वी तरीका किहड़ा है, पाप किवें छुट सकदे ने। वैसे तो यह भी कहा कि नानक भगतां सदा विगास, सुनिया दुख पाप का नाश। पापां दा नाश ते दुखां दा किवें हुंदा है? खुशी नाल सुनन दे नाल, कल्ला सुनन नाल नहीं, ख्याल रखना। क्योंकि नाल आया नानक भगतां सदा विगास, ते भगतां दा अर्थ है ए कल्ले बंदे दे पाप जिहड़े नष्ट हो रहे ने, उह कल्ला नहीं, उह कईआं भगतां दे कोल बैठा होया जिहड़े खुशी विच जिउ रहे ने। नानक भगतां सदा विगास, मैं पिछे व्याख्या कीती है, उहदे विच कल्ली एक गल कही गई सी कि सुनन नाल दुख ते पाप नाश हुंदे ने, पर हुण उह व्याख्या नहीं है, उहनूं 2-3 महीने गुजर गए। हुण इस तों पिछली पंक्ति नूं नाल जोड़िया जाएगा, उहदे विच आएगा कि जिहड़े भगत विगास विच ने, नानक भगतां सदा विगास, जिहड़े भगत नाम द्वारा विगास विच खुशी विच खेड़े विच आनंद विच पहुंच गए ने, जदों कोई बंदा उन्हां दे नाल बह के परमात्मा दे नाम नूं सुनेगा, फिर उहदे पाप ते दुख नाश हो जाणगे। कल्ला सुनन नाल नहीं होएगा। नहीं तो तुसी कहोगे असीं 20 सालों तो सुन रहे हैं, होया तो नहीं, सारी उम्र हो गई सुनदे हां, टेप रिकॉर्ड है, हुण तां सुनन दा प्रबंध ही बहुता है। इहदे विचों आदमी नास्तिक भी हो सकदा ज्यादा सुन सुन के, ज्ञान सारा एक पैन ड्राइव दे विच छोटे जे टुकड़े विच, सारा गुरु ग्रंथ साहिब, सारा बाइबल, सारे वेद, पुराण, पुराण महान कोश जेब विच पाए ने, तां इहदे विच फिर एक नास्तिकता भी पैदा हो सकती भी इन्ना ज्ञान सुन लिया तो होया कुछ भी नहीं, कला सुनन नाल नहीं होवेगा। जिन्ना चिर नानक भगतां सदा विगास, जिन्ना चिर भगत जना की संगत विच मनुख नहीं सुनदा उन्ना चिर उहदे पापां दा खात्मा नहीं हो सकता, समाप्ति नहीं हो सकती, उन्हां दे कोल तुहानूं विचरना पएगा, रहना पएगा। उत्थे सुनन की गल नहीं है, सिर्फ संगत की गल है। वह जिवें एक तरह के नाल संगत का प्रभाव पैंदा है। गुरु साहब ने बाणी विच मैं गल कर रहा सी, सुनना चंगी गल है, पर उत्थे सुनना जिथे लोकां विच भगतां विच विगास आ गया उन्हां दी संगत विच, गुरु साहब ने स्पष्ट कर दिता उन्हां दो चीजां नूं जोड़िया। तुसी लंबा शब्द पढ़ोगे, पाठ पढ़े और वेद विचारो, अष्टपदी है, सारे कर्म गिण दिते, कईयां ने पाठ पढ़े ने, कईयां ने आरे थले शरीर कटाया, कईयां ने तीर्थ यात्रा कीती है, कई जंगल विच रहे ने, कईयां ने पत्ते खादे ने, कईयां ने धूणियां रमाईयां ने, कुछ बर्फ दे उत्ते बैठे ने, सारिया ने कर्म कीते। ए सारे कर्म गिण के गुरु अर्जन देव जी ने इस अष्टपदी विच एक रहाओ विच कहा भी प्यारे इन विद मिलन ना जाई, इन्हां विचों कोई भी कर्म तेनू कम नहीं दे सकदा। मैं किए कर्म अनेका, हार परे उस स्वामी के द्वारे दीजे बुद्ध विवेका, मैनू एक मत दिओ हुण। फिर उस मत विचों गुरु ने की सिख्या दित्ती भी किवें तेरी घालना थाए पै सकदी, नहीं तो कोहलू दे बैल वांगू पौंदा रहो, धर्म विच भी बड़े पौं रहे ने, कल्ले संसार विच नहीं लोग कोहलू दे बैल बने, ख्याल रखना। असीं संसारियां नूं कह दिंदे आ संसारी ते कोहलू दे बैल हैं, कोई शक नहीं, उते घूम रहे ने ते पहुंचना किते भी नहीं, पर बहुतात विच धार्मिक लोग भी कोहलू दे बैल ही ने, घूमे जा रहे ने, यात्रावां ने, दीवान सजे हुए ने, लंगर चल रहे ने, यात्रावां हो रही ने, बसां ते जा रहे हां। ये चीजा ठीक हैं पर ठीक तरीके नाल नहीं हो रही, ख्याल रखो, यात्रा गलत नहीं, इस देश विच यात्रा दा रुझान रहा और सारी दुनिया दे विच है, ये गलत कर्म नहीं, घरों निकलना गलत नहीं है। जे पछम वालिया ने तीर्थां दी यात्रा नहीं कीती, वह समुद्रां दे कंडे जाके बैठे ने, वह भी करदे ने, घर तां छड्डदे ने, वह पहाड़ियां ते होर किते बैठदे ने, घर वह भी छड्डदे ने, क्योंकि यह जरूरी है। साल विचों एक महीना आदमी नूं अपने घर विचों बाहर निकलना चाहिदा, थोड़ी जी पकड़ घटे उहदी इस वास्ते, ते इत्थे तां बनाया गया सी इह यात्रा, तां बनाई वे कदी कदी जिहड़ा आदमी है कारोबार दे इस गेट दे विचों बाहर निकले, इहनूं थोड़ी जी होश आवे, इहदी सुरत थोड़ी जी हौली होवे, खाली हो जाए, क्योंकि हर रोज ओ ही चुल, ओ ही तवा, ओ ही रसोई, ओ ही सारा कुछ, तां इहदे विच थोड़ी जी तब्दीली आवेगी, यात्रा करेगा। पर यात्रा कीती, तख्तां दी यात्रा कीती, गुरद्वारियां दी कीती, मंदर मस्जिद कोई मक्के गया किते, पर उहदा प्रयोजन जिहड़ा सी उह संसार तों उन्ने दिन वास्ते उपराम रहना सी, संसार तों उच्चे उठना सी, खाणे पीणे तों उपराम, सारा दिन दीयां गल्लां तों उपराम रहना, अपने संसार दे संबंध घटाउणे उहनां दिनां विच, पर उत्थे जा के कुछ भी घटिया नहीं, इस करके उह भी कामयाब नहीं। इह कर्म चंगे हो सकदे जे इहनां नूं ठीक ढंग नाल कीता जाए, पर असीं ठीक करदे ने, उह ईरखावां रस्तियां विच ने, उह ही खाणे पीणे ने, उह ही गल्लां बातां ने, जदों यात्रावां तों वापस मुड़ने आ, जदों गए सी उदों कोई वैर विरोध नहीं सी, ਜਦੋਂ ਵਾਪਸ ਮੁੜੇ ਉਥੋਂ ਇੱਕ ਦੂਜੇ ਨਾਲ ਕੋਈ ਨਾ ਕੋਈ ਈਰਖਾ ਇਕੱਠੀ ਕਰਕੇ ਲਿਆ ਤਾਂ ਫਿਰ ਉਹ ਠੀਕ ਨਹੀਂ। ਸਤਿਗੁਰੂ ਨੇ ਬਚਨ ਕਿਹਾ ਵੀ ਹਾਰ ਪਰਿਓ ਸਵਾਮੀ ਕੇ ਦੁਆਰਾ ਦੀਜੈ ਬੁੱਧ ਵਿਵੇਕਾ ਤੇ ਪੁੱਛਿਆ ਫਿਰ ਕਿ ਉਹ ਕਿਹੜਾ ਕਰਮ ਹੈ ਜਿਹਦੇ ਨਾਲ ਪਾਪ ਤੇ ਦੁੱਖਾਂ ਦਾ ਖਾਤਮਾ ਹੋਵੇ ਤੇ ਸਤਿਗੁਰੂ ਨੇ ਜਵਾਬ ਦਿੱਤਾ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ। ਹਰ ਕੀਰਤ ਦਾ ਮਤਲਬ ਸੁਣਨਾ ਤੇ ਜਪਣਾ, ਇਹ ਇੱਕ ਹਿੱਸਾ ਹੈ। ਦੂਜਾ ਕਹਿਣ ਲੱਗੇ ਸਾਧ ਸੰਗਤ ਹੈ, ਨਾਨਕ ਭਗਤਾਂ ਸਦਾ ਵਿਕਾਸ। ਇਹ ਦੋ ਚੀਜ਼ਾਂ ਜਿੱਥੇ ਇਕੱਠੀਆਂ ਹੋ ਗਈਆਂ ਉੱਥੇ ਪਾਪ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ। ਜੇ ਕੋਈ ਇਕੱਲਾ ਸੁਣਦਾ ਰਹੇ, ਸਿੱਖਦਾ ਰਹੇ, ਜਪਦਾ ਰਹੇ, ਉਹਦੇ ਨਾਲ ਪਾਪ ਨਹੀਂ ਜਾਂਦੇ। ਤੁਹਾਡੇ ਸਾਹਮਣੇ ਰਿਜ਼ਲਟ ਨੇ, ਲੱਖਾਂ ਲੋਕ ਪੜ੍ਹ ਰਹੇ ਨੇ, ਸੁਣ ਰਹੇ ਨੇ, ਵਿਆਕਰਣ ਸਿੱਖ ਰਹੇ ਨੇ, ਕਿੰਨਿਆਂ ਕੁ ਦੇ ਪਾਪ ਖਤਮ ਹੋਏ ਨੇ, ਦੁੱਖ ਕਿੰਨਿਆਂ ਕੁ ਦੇ ਗਏ। ਤਾਂ ਇਹ ਦੋ ਚੀਜ਼ਾਂ ਗੁਰੂ ਸਾਹਿਬ ਨੇ ਅਤ ਲਾਜ਼ਮੀ ਕਰ ਦਿੱਤੀਆਂ। ਇੱਕ ਨਾਨਕ ਭਗਤਾਂ ਸਦਾ ਵਿਕਾਸ, ਉਨ੍ਹਾਂ ਭਗਤਾਂ ਦੀ ਸੰਗਤ ਜਿਹੜੇ ਵਿਕਾਸ ਵਿੱਚ ਜਾਂਦੇ ਨੇ, ਤੇ ਇੱਕ ਸੁਣਿਆ, ਇੱਕ ਸੁਣਨਾ ਪਿਆਰ ਦੇ ਨਾਲ। ਤਾਂ ਇਸ ਢੰਗ ਦੇ ਨਾਲ ਪਾਪ ਜਿਹੜੇ ਨੇ, ਗੁਨਾਹ ਜਿਹੜੇ ਨੇ, ਖਤਮ ਹੋ ਸਕਦੇ ਨੇ। ਸਤਿਗੁਰੂ ਨੇ ਅੱਜ ਬਚਨ ਕੀਤਾ ਕਹਿੰਦੇ ਕਿ ਗੈਬੁਲ ਗੈਬ ਹੈ। ਇਹ ਕੱਲ ਵੀ ਇੱਕ ਵਿਸ਼ਾ ਸੀ ਵਿੱਚ। ਇਹਦੇ ਅਰਥ ਨੇ ਕਿ ਤੂੰ ਗੁਪਤ ਤੋਂ ਗੁਪਤ ਬੰਦੇ ਦੇ ਜੀਵਨ ਦੀ ਪ੍ਰਕਿਰਿਆ ਨੂੰ ਅੰਦਰੋਂ ਵੇਖ ਲੈਣਾ, ਜਾਣਦਾ ਹੈ। ਦੋ ਤਰ੍ਹਾਂ ਦੇ ਪਾਪੀ ਨੇ, ਇੱਕ ਉਹ ਪਾਪ ਕਰਨ ਵਾਲਾ ਹੈ ਜਿਹੜਾ ਪਾਪ ਛੱਡਣਾ ਚਾਹੁੰਦਾ ਪਰ ਛੁੱਟਦਾ ਨਹੀਂ, ਪੈਰ ਦੀ ਅੱਡੀ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਜ਼ੋਰ ਲਾ ਰਿਹਾ ਹੈ। ਇੱਕ ਪਾਪੀ ਬਖਸ਼ੇ ਕੌਣ ਜਾਂਦੇ ਨੇ, ਖਿਆਲ ਰੱਖੋ। ਇਹਦੀ ਅਸੀਂ ਗਲਤ ਵੀ ਵਿਆਖਿਆ ਕੀਤੀ ਹੈ ਕਿ ਪਾਪ ਕਰੇ ਪੰਚਾਂ ਕੇ ਵਸਰੇ, ਤੀਰਥ ਨਾਏ ਕਹੇ ਸਭ ਉਤਰੇ, ਬਹੁਰ ਕਮਾਏ ਹੋਏ ਨਿਸ਼ੰਗ। ਕਿ ਪਾਪ ਬਖਸ਼ੇ ਜਾਂਦੇ ਨੇ, ਕਿਉਂਕਿ ਅੱਜ ਦਾ ਬਚਨ ਹੈ ਕਿ ਅਫੁਅਲ ਗੁਨਾਹ ਹੈ, ਗੁਨਾਹਾਂ ਨੂੰ ਤੂੰ ਬਖਸ਼ ਦੇਣਾ ਹੈ। ਤੇ ਇਹ ਜਿਹੜੇ ਫਿਕਰੇ ਨੇ ਕਿ ਉਹ ਬਖਸ਼ਣਹਾਰ ਹੈ, ਕਿਰਪਾ ਕਰਨ ਵਾਲਾ ਹੈ, ਪਤਿਤ ਪਾਵਨ ਹੈ, ਦੀਨ ਦਿਆਲ ਹੈ, ਇਹ ਕਿੰਨਾ ਵਾਸਤੇ? ਜਿਨ੍ਹਾਂ ਦੇ ਮਨ ਦੇ ਵਿੱਚ, ਜੀਵਨ ਵਿੱਚ, ਪੁਰਾਣੇ ਭਾਗਾਂ ਵਿੱਚ ਪਾਪ ਇੰਨਾ ਪਿਆ ਹੈ, ਉਨ੍ਹਾਂ ਗੁਰੂ ਕੀ ਮਤ ਸਿੱਖਿਆ ਸੁਣ ਲਈ ਹੈ, ਹੁਣ ਛੱਡਣਾ ਚਾਹੁੰਦੇ ਨੇ ਪਰ ਛੁੱਟਦੀ ਨਹੀਂ, ਛੱਡਣਾ ਚਾਹੁੰਦੇ ਛੁੱਟਦੀ ਨਹੀਂ, ਉਨ੍ਹਾਂ ਵਾਸਤੇ ਇਹ ਸ਼ਬਦ ਸਾਰੇ ਗੁਰਬਾਣੀ ਵਿੱਚ ਆਏ ਨੇ ਕਿ ਪਾਪ ਬਖਸ਼ੇ ਜਾਂਦੇ ਨੇ। ਜਿਹੜਾ ਆਦਮੀ ਇਹ ਮਿੱਥ ਕੇ ਪਾਪ ਕਰਦਾ ਵੀ ਸਾਡਾ ਗੁਰੂ ਬੜਾ ਵੱਡਾ, ਜਿੰਨਾ ਮਰਜ਼ੀ ਸ਼ਰਾਬ ਪੀਓ, ਉਨ੍ਹਾਂ ਵਾਸਤੇ ਸ਼ਬਦ ਨਹੀਂ ਵੀ ਤੂੰ ਬਖਸ਼ਿਆ ਜਾਏਗਾ, ਉਹ ਤੇ ਮਿੱਥ ਕੇ ਕਰ ਰਿਹਾ। ਜਿਨ੍ਹਾਂ ਵਾਸਤੇ ਇਹ ਜੀਵਨ ਹੈ ਵੀ ਤੁਸੀਂ ਆਮ ਤੁਸੀਂ ਵੇਖੋਗੇ ਪ੍ਰਵਿਰਤੀ ਵੀ ਜਾਂ ਪਹਿਲਾਂ ਅਖੰਡ ਪਾਠ ਸਾਹਿਬ ਕਰਾ ਲਓ, ਸ਼ਾਦੀ ਕਰਨੀ ਹੈ ਤਾਂ ਅਖੰਡ ਪਾਠ ਸਾਹਿਬ ਦੀ ਬੁਕਿੰਗ ਵੀ ਕਰਾ ਦਿੱਤੀ ਹੈ, ਪਰ ਸ਼ਰਾਬ ਦੀ ਬੁਕਿੰਗ ਵੀ ਕਰਾ ਦਿੱਤੀ। ਨਾਲ ਇੱਕੋ ਆਦਮੀ ਗਿਆ, ਇੱਕੋ ਜੇਬ ਵਿੱਚੋਂ ਪੈਸੇ ਨਿਕਲੇ, ਕੁਝ ਪੈਸੇ ਗੁਰਦੁਆਰੇ ਦੇ ਆਇਆ ਪਾਠ ਲਈ, ਕੁਝ ਪੈਸੇ ਝਟਕਈ ਨੂੰ ਦੇ ਆਇਆ ਵੀ ਕਿੰਨੀ ਤਰ੍ਹਾਂ ਦਾ ਮਾਸ ਪੱਕੇਗਾ, ਕੁਝ ਦੇ ਕੇ ਆਇਆ ਸ਼ਰਾਬ ਵਾਲਿਆਂ ਨੂੰ, ਉਧਰ ਬੁਕਿੰਗ ਕਰਾ ਕੇ ਆਇਆ ਗੁਰੂ ਕੇ ਕੀਰਤਨੀਆਂ ਕੋਲ ਵੀ ਤੁਸੀਂ ਕੀਰਤਨ ਵੀ ਕਰਨਾ, ਦੂਸਰੇ ਪਾਸੇ ਉਹ ਬੁਕਿੰਗ ਕਰਾ ਕੇ ਆਇਆ ਨੱਚਣ ਗਾਉਣ ਵਾਲਿਆਂ ਕੋਲ ਵੀ। ਕਿਵੇਂ ਦੀ ਬੇਈਮਾਨੀ ਹੈ, ਕਿਵੇਂ ਦਾ ਝੂਠ ਹੈ, ਕਿਵੇਂ ਦਾ ਪਖੰਡ ਹੈ। ਅਸੀਂ ਕਹਿੰਦੇ ਹਾਂ ਵੀ ਕਰਮ ਕਾਂਡ ਹੁੰਦਾ ਤੇ ਕਰਮ ਕਾਂਡ ਇਹ ਹੀ ਹੈ, ਇਹਨੂੰ ਤੇ ਅਸੀਂ ਕਦੀ ਕਿਹਾ ਨਹੀਂ। ਸਾਡੇ ਸੱਜਣਾਂ ਨੇ ਇਹ ਜ਼ਰੂਰ ਕਹਿ ਦੇਣਗੇ ਜੇ ਕੋਈ ਬੰਦਾ ਸੁਖਮਣੀ ਸਾਹਿਬ ਦੇ ਦੋ ਪਾਠ ਕਰ ਲੈਣ, ਉਹਨੂੰ ਕਹਿਣਗੇ ਕਰਮ ਕਾਂਡ ਕਰ ਰਿਹਾ ਵੀ ਦੋ ਵਾਰੀ ਕਿਉਂ ਪੜਿਆ ਤੂੰ ਪਾਪ ਕਰ ਲਿਆ, ਇਹ ਕਹਿ ਦੇਣਗੇ। ਹੋਰ ਕਹਿਣਗੇ ਵੀ ਇਹ ਬੰਦਾ ਹਰਿਮੰਦਰ ਸਾਹਿਬ ਇਸ਼ਨਾਨ ਕਰਕੇ ਆਇਆ ਤੇ ਕਰਮ ਕਾਂਡ ਹੈ ਜੀ ਸਰੋਵਰ ਵਿੱਚ ਇਸ਼ਨਾਨ ਕਰਨਾ, ਇਹ ਕਹਿ ਦੇਣਗੇ। ਪਰ ਉਨ੍ਹਾਂ ਦੇ ਮੂੰਹ ਕਦੀ ਗੱਲ ਨਹੀਂ ਨਿਕਲੇਗੀ ਵੀ ਆਹ ਪਖੰਡ ਕਿਉਂ ਕਰਦੇ ਫਿਰਦੇ ਹੋ, ਵੀ ਉਧਰੋਂ ਤੁਸੀਂ ਰਾਗੀਆਂ ਦੀ ਬੁਕਿੰਗ ਕਰਕੇ ਆਏ ਵੀ ਉਨ੍ਹਾਂ ਨੇ ਸ਼ਾਦੀ ਤੋਂ ਬਾਅਦ ਜਾਂ ਪਹਿਲਾਂ ਕੀਰਤਨ ਕਰਨਾ ਸਾਡੇ ਘਰ, ਉਧਰੋਂ ਤੁਸੀਂ अश्लील नचन गाउण वालियां दी बुकिंग करके आए, कर्मकांड नहीं तो होर की है, फरेब नहीं तो होर की। पर साढ़े जेडे बुलारे ना जिन्हां नूं असीं कहिंदे आ वी सच बड़ा बोलदे ने, निधड़क बड़े ने, उह वेंदे ने वी इह जेडे लोक ने ना पतित, इन्हां नूं खुश किवें करना ते इन्हां कोलों माया किवें लैणी, उन्हां दी गल नहीं करनगे वी तुहाडा वी गुनाह किते है, तुसीं केस कतल कीते, सिक्खी नूं दाग लाए, इह नहीं कहणगे कदे। उन्हां नूं पता उन्हां दे मन की धारना की, वह पढ़ के बोल देंदे ने ते दूसरे सज्जन खुश हो जांदे। तां इही पाप जिहड़ा है जिहड़ा मिथ के कीता जांदा वी पहलां करो पाप शादी विच ते बाद विच कराओ अखंड पाठ, उत्थे पखंड है अखंड पाठ कराना। असीं सारयां नूं इक्को रस्से विच बन्न दित्ता वी तुसीं पाठ क्यों कराउंदे हो ते कर्मकांड है। कर्मकांड वो है भी तुसी मिथ के पहला पाप कर रहे हो ते फिर अखंड पाठ करा रहे हो, यह है पाप, यह पखंड है, कर्मकांड है, भी दोवें काम इको थां ते कठी करी जाओ। तां किन्ना नूं बख्शिया जांदा, किन्ना वास्ते पतित पावन है, दयालु है, कृपा करन वाला है। सतगुरु ने एक गल यकीनन कर दिती, कहन लगे एक गल चेते रख के गैबुल गैब है, गैब अंदरों पढ़न वाला है, गुप्त चीजा नू जान लैन वाला, अंतरजामी है, अंदरों देख लैंदा है, अंदरों परख लैंदा है, इन्ना उहदा सुभा है। ते फिर जदों कोई अपने जीवन दे कीते हुए गुप्त पाप अपने रब नाल सांझे करन लग पैंदा है, उहदे नाल अपने अंदर दा दुख सांझा करदा है, फिर उहदे वास्ते सतगुरु सच्चे पातशाह जी कहिंदे कि अफवल गुनाह है। फिर उस मनुख दे जिन्ने गुनाह ने ते उन्ने ही उहदे दुख ने। ख्याल रखो ये दोवें चीजां एक चीज दे दो नाम ने, गुनाह ते दुख। कई बार आपां कहिंदे फलाना बंदा दुख गुनाह बड़े करदा पर दुखी नहीं है, फलाना बंदा कोई माड़ा काम नहीं करता पर दुख उन्हूं बड़ा है। इस तरह जिवें खूह दीआं टिंडां दी चाल है, इहनूं कहिंदे संसार जिहड़ा है, जिवें जिहड़ीआं टिंडां थले नूं जा रहीआं ने उह खाली हो गईआं, खाली ने, उहनां विच कुझ नहीं, ते उह हुण खाली ने, जदों थले जाणगीआं ते उहनां दा पासा बदलेगा, फिर उह भर जाणगीआं, दूजीआं खाली हो जाणगीआं। जिन्हां नूं अज दुख है वह कदी संसारी रहे ने, उत्थों दुख इकट्ठा कीता है, हुण उह टिंडा भरिया हो जांदे, जदों पासा पलटेगा वह जप तप करनगे, इस पासे तुरनगे, वह दुख खाली हो जाएगा। जेड़े अज दुखी नहीं ते गुनाह करी जा रहे ने, बेपरवाह ने, उहनां दी वारी फिर इस तरह यह बदल के चलता रहिंदा, इहदे विच तब्दीली आउंदी रहिंदी। जेड़े लोग उहदे नाल अपनी जिंदगी दा पाप सांझा कर लेंदे, गैब पाप नूं सांझा करदे ने, सतगुरु उहनां बारे कहिंदे कि अफवल गुनाह है, उहनां दे गुनाहां नूं तूं बख्श देना है। उहदे अगे कोई देर नहीं लगदी बख्शन लगे, समा नहीं लगदा। तुसीं बाणी विच शब्द पढ़दे हो कि इक चीज ते इन्ना टाइम लगा वी हुण उहनूं किसी आदमी ने 10 साल पाप किए तो 10 साल पुन करेगा, फिर वो पाप कटे जाएंगे, हिसाब यह कहता है। पर सतगुरु ने एक बचन किया, कहन लगे बलिहारी गुर अपने द्योहाड़ी सद वार, जिन मानस ते देवते किए करत न लागी बार। देर नहीं लगती, ये एक सच है कि जिन्ने समय विच बंदे ने पाप कीते ने उन्ना समा उहदे बख्शे जाण ते नहीं लगदा, उहदा समा बिल्कुल थोड़ा है, बहुत घट है, बहुत वक्त उहदा घट लगदा। जिवें कपड़े नूं मैल कई दिनों विच लगदी है पर धुपदा कई दिनों विच नहीं, मैल लगन नूं तां 4 दिन लग सकदे, 5 दिन, पांच दिन उन्हें पहनिया किसी ने तो पंजा दिनों विच मैल लगी, पर जदों उस मैल नू किसे धोण वाले ने लाउणा है तो उस कपड़े नू पांच दिन धोना नहीं पैंदा, धोण वास्ते उस नू 15-20 मिनट लगते सिर्फ, घट जांदा समा। हां उहदे धोण की प्रक्रिया ठीक होनी चाहिए, नहीं तो धुपेगा नहीं। उहदे अंदर उहनू ठीक ढंग दे नाल साबण लाउणा पएगा, ठीक ढंग दे नाल पानी पाउणा पएगा, मलना पएगा, उसनू वेखना पएगा चंगी तरह, तां उहदी मैल उतरेगी। जे उहदे विच गाफलता हो गई, हो सकदा मैल लगी सी पंजां दिनां विच ना लथे ते पंज साल भी ना लवे, फिर ठीक नहीं होगा। इस करके उन्ना समा नहीं लगता। जदों किसे कबाड़ दे ढेर नू साड़ना हुंदा है ते उहदा वजन लखां मण हो जाए, उहनू साड़न वास्ते लख मण अग नहीं चाहीदी, उहनू साड़न वास्ते एक किणका अग दा बहुत है, पर उह कोला जिहड़ा है बड़ा प्रज्वलित जलदा होया भखदा होया होवे ते उहना लकड़ां नू साड़ सकदा है। तां पाप कदों खत्म हुंदे ने, गुरु की कृपा द्वारा जदों बंदे दा मन जाग पए। सुपने विच ही सारे पाप ने ना, असीं सुपने विच संसार दे सुपने विच सुते होए आ, इन्हां पंज तरह की नींद दे अंदर, नैनो नींद पर दृष्ट विकार, सरवन सोए सुन निंद विचार, रसना सोई लोभ मीठे साध, मन सोया माया विस्माद, इस ग्रह में कोई जागत रहे। कोई बादशाह कहिंदे ने भिखारी बन गया सी सुपने विच, तुसीं सुनिया भी है, तां उह सुपने दे विच भीख मंगदा फिरदा सी, बैठा होया सी सिंघासन ते, तां उह सुपने दे विच अपनी दलिद्र नू गरीबी नू हटाना चाहुंदा है, पर सुपने विच नहीं हटेगी। जिन्ना चिर उहदा सुपना नहीं टुटदा, उहनू जाग नहीं आउंदी, उन्ना चिर उहदे कोल बादशाही है पर उहनू मान नहीं सकदा। इसे तरह पाप उन्ना चिर नहीं छुटदे जिन्ना चिर गुरु के शब्द की कमाई करके संसार रूपी सुपना बंदे का टुटदा नहीं। उन्ना चिर पुन भी करेगा भी पाप विच बदल जाएगा, उहदे सारे चंगे कर्म भी चंगे कर्मां दे लेखे विच नहीं पैंदे। तां जिहड़े लोग जाग पए हन, जिन्हां नू गुरु ने जगा दिता है, जागदे ने, जिन्हां नू हजूर ने कहा जिन्हां हर मन वस्या बोलै अमृत बाणी, जिहड़े जागे ने, जिन्हां नू होश आ गई है गुरु के शब्द द्वारा, जिन्हां दा मन जागया कल्ला तन नहीं, गुर कृपा ते से जन जागे, गुरु दी कृपा द्वारा जिहड़े जन जिहड़े मनुख जाग पए, मन जागया जिन्हां दा इस माया दी नींद विचों, संसार दी पदार्थ दी नींद विचों मन जाग पिया, बोलै अमृत बाणी कहे नानक सो तत पाए, जिसनू अनदिन हरलिब लागै जागत रैण विहाणी। जिन्हां दी मन दे तौर ते जाग खुल गई है, ऐसे लोग ओही सिर्फ इत्थे दुखां तों पार हो सकदे, बाकी सारा संसार दुखी है। यह बहुत लंबा झगड़ा है वे दुख क्यों ने, इहदा की कारण है। बस जिहड़े जागे ने गुरु दे शब्द दी कमाई द्वारा, उन्हां नू कोई दुख दुखी नहीं कर सकदा, ते जिहड़े सुते होए ने पदार्थ दी नींद विच उन्हां नू कोई सुख सुखी नहीं कर सकदा। यह तरीका ही गलत है, संसार गलत राह ते जा रहा है। भी संसारी विच पदार्थां दे विच डुब के बंदा सुखी हो जाए, मुमकिन है ही नहीं। और वड्डे वड्डियां दियां उदाहरणां दे दित्तियां गुरबाणी विच, सिकंदर वर्गियां दियां, रावण वर्गियां दियां, जिन्हां कोल पदार्थ दी बहुतात सी, जिन्हां ने सारे प्रबंध भी कर दिते, उह जागे नहीं। इस करके जागण तों बिना दुखी रहे। पर दूसरे पासे कबीर साहब जाग पए ते उन्हां ने कह दिता मेरी जिंदगी विच आनंद है, सुख है। फरीद साहब जाग पए, गुरु अर्जन देव जी ने कहा अब मोए जीवन पदवी पाई। तां दुख ते सुख जिहड़ा है इहदी परिभाषा सानू समझ विच नहीं आई, दुख की है ते सुख की है, दुख सुख दोनों कपड़े पहरे जाए मनुख, गर्मी ते सर्दी वाले कपड़े ने दोनों है। दुख ते सुख इको चीज है, कपड़ा है, पर गलती ए कर ली मनुख ने, जे कोई इन्हां दिनां विच हुण ठंड पै रही, इन्हां दिनां विच जे आपां गर्मी वाले कपड़े पाए ते दुख है वह भी कपड़ा, पर अगे जाके वह सुख है। जिहड़ा गर्मी वाला कपड़ा है, जिहड़ा बिल्कुल सूक्ष्म है, हौला है, वह अज दुख रूप है। जे अज पा के असीं तुरे वह सानू बीमार कर देगा, दुखी कर देगा। पर जे असीं गर्मियां दे विच गर्म कपड़े पहन लए वह सानू दुखी कर देंगे। बस ये जिंदगी का हिसाब गुरु तो बिना पता ही नहीं लगता, होर दुख कोई नहीं है। बस दुख यही लगा साडा सिंबल सिस्टम गलत हो गया, असी ठंड विच गर्म ठंड विच गर्मियां वाले कपड़े पहन लै ते गर्मियां विच ठंड वाले पहन लै, फिर दुख तो आना ही है। जिहड़ी चीज की जदों जरूरत नहीं उहदे वास्ते बनी नहीं, वह कम उदों कर लिया। इस करके गुरु साहब कहिंदे बिन नावै जग कमला फिरै, गुरमुख नदरी आया। कमले का मतलब की हुंदा है? पागल आदमी की की निशानी बे हुणे आएगा, कोई पता नहीं, बिल्कुल घट कपड़े पाएगा, ठंड तो बचन का उपाव नहीं करेगा। ते उहदी दूसरी निशानी की कड़कदी धुप पै रही है, बड़ी लू चल रही है, ते शरीर ते कोट पहन लेगा, गर्म कपड़े पाएगा। ਤਾਂ ਇਸੇ ਤਰ੍ਹਾਂ ਅਸੀਂ ਆਪਣੇ ਜੀਵਨ ਦੇ ਵਿੱਚ ਜਿਹੜੇ ਸਮੇਂ ਦੀ ਜ਼ਰੂਰਤ ਹੈ, ਜਦੋਂ ਜਾਗਣਾ ਉਦੋਂ ਅਸੀਂ ਸੁੱਤੇ ਹੋਏ ਹਾਂ, ਜਦੋਂ ਸੌਣਾ ਅਸੀਂ ਜਾਗਦੇ ਹਾਂ। ਦੁੱਖ ਦਾ ਪਹਿਲਾ ਕਾਰਨ ਸਭ ਤੋਂ ਜਦੋਂ ਸੌਣਾ ਹੈ। ਕੁਦਰਤ ਕਦੋਂ ਬੰਦੇ ਨੂੰ ਸਵਾਉਣਾ ਚਾਹੁੰਦੀ ਏ, ਰੱਬ ਕਦੋਂ ਸਵਾਉਣਾ ਚਾਹੁੰਦਾ ਨੀਂਦ ਵਿੱਚ? ਜਦੋਂ ਪੰਛੀ ਸੌਂਦੇ ਨੇ, ਤੁਸੀਂ ਵੇਖੋਗੇ ਸੂਰਜ ਦੀ ਟਿੱਕੀ ਓਲੇ ਹੋਣ ਦੀ ਦੇਰ ਹੈ, ਕੋਈ ਪੰਛੀ ਜਾਗੇਗਾ ਨਹੀਂ, ਆਲਣਿਆਂ ਤੋਂ ਬਾਹਰ ਨਹੀਂ ਨਿਕਲੇਗਾ, ਸਭ ਉੱਥੇ ਛੁੱਪ ਜਾਣਗੇ। ਤੁਸੀਂ ਰਾਤ ਨੂੰ ਕੋਈ ਨਹੀਂ ਦੇਖ ਸਕਦੇ ਵੀ ਸੂਰਜ ਥੋੜਾ ਜਿਹਾ ਓਲੇ ਹੋਇਆ ਤੇ ਕੋਈ ਟਾਵਾਂ ਹੈ ਪੰਛੀ ਨਿਕਲੇ ਮਜਬੂਰੀ ਵਿੱਚ, ਨਹੀਂ ਤੇ ਉਹ ਕੁਦਰਤ ਦੇ ਅਨੁਸਾਰ ਨੇ ਕਿ ਸੂਰਜ ਡੁੱਬਣ ਦਾ ਮਤਲਬ ਉਹਨਾਂ ਨੇ ਆਰਾਮ ਕਰਨਾ ਹੈ, ਹੁਣ ਸੌਣਾ। ਦੂਸਰੇ ਪਾਸੇ ਉਹਨਾਂ ਨੇ ਜਿਸ ਵਕਤ ਸੂਰਜ ਦਾ ਚੜਾਅ ਹੋਣਾ ਯਾਨੀ ਕਿ ਅੰਮ੍ਰਿਤ ਵੇਲਾ ਉਦੋਂ ਜਾਗਣਾ, ਉਦੋਂ ਉਹਨਾਂ ਦੀ ਆਵਾਜ਼ ਆਏਗੀ। ਕਈ ਪੰਛੀ ਐਸੇ ਵੀ ਨੇ ਜਿਹੜੇ ਸਵੇਰੇ 2:30 ਵਜੇ ਜਾਗਦੇ ਨੇ, ਉਹਨਾਂ ਦੀ ਆਵਾਜ਼ ਆਉਂਦੀ ਹੈ। ਇੱਥੇ ਕੁਝ ਪੰਛੀ ਨੇ ਪਿਛਲੇ ਪਾਸੇ, ਪਿਛਲੇ ਰੁੱਖ ਤੇ ਉਹਨਾਂ ਦਾ ਨਿਵਾਸ, ਉਹ ਸਵੇਰੇ 2 ਵਜੇ ਜਾਂ 2:30 ਵਜੇ ਇੱਕ ਵਾਰੀ ਬੋਲਦੇ ਨੇ ਬੜੀ ਮਿੱਠੀ ਆਵਾਜ਼ ਵਿੱਚ, ਫਿਰ ਉਹ ਚੁੱਪ ਕਰ ਜਾਂਦੇ। ਕੋਈ ਉਹਨਾਂ ਦੀ ਇਬਾਦਤ ਹੈ, ਕੋਈ ਉਹਨਾਂ ਦਾ ਤਰੀਕਾ ਹੈ। ਫਿਰ ਉਹ ਦਿਨ ਚੜੇ ਆਪਣੇ ਥਾਂ ਨੂੰ ਛੱਡਦੇ ਨੇ, ਪਰ ਆਦਮੀ ਨੇ ਕੀ ਕੀਤਾ? ਆਦਮੀ ਸ਼ਾਮ ਨੂੰ ਸੂਰਜ ਡੁੱਬਦਾ ਤੇ ਇਹਦਾ ਸੂਰਜ ਚੜ੍ਹਦਾ ਸ਼ਾਮ ਨੂੰ, ਖਾਸ ਕਰਕੇ ਸ਼ਹਿਰਾਂ ਵਿੱਚ 12-1 ਵਜੇ ਸਮੇਗਾ ਰਾਤ ਨੂੰ, ਤੇ ਜਦੋਂ ਸਵੇਰੇ ਉੱਠਣ ਦਾ ਵਕਤ ਉਦੋਂ ਸੁੱਤਾ ਹੋਇਆ। ਕਈ ਤੇ ਸੱਜਣ ਮੈਨੂੰ ਐਸੇ ਵੀ ਮਿਲੇ, ਉਹ ਕਹਿੰਦੇ ਅਸੀਂ ਨਿਤਨੇਮ ਵੀ ਰਾਤੀ ਕਰ ਲੈਂਦੇ ਹਾਂ 12-1, ਸਵੇਰੇ ਕਿਉਂ ਨਹੀਂ ਕਰਦੇ? ਕਹਿੰਦੇ ਸਵੇਰੇ 9-10 ਵਜੇ ਉੱਠੀਦਾ ਹੈ, ਸਾਰਾ ਅੰਮ੍ਰਿਤ ਵੇਲਾ ਸੌ ਕੇ ਗੁਜ਼ਾਰ ਦਿੱਤਾ। ਹੁਣ ਤੁਸੀਂ ਵੇਖਣਾ ਪੰਛੀਆਂ ਵਿੱਚ ਰੋਗ ਕੋਈ ਨਹੀਂ, ਦੁੱਖ ਕੋਈ ਨਹੀਂ, ਕੋਈ ਪੰਛੀ ਰੋਗੀ ਨਹੀਂ ਹੈ। ਅੱਜ ਕਿੰਨੀ ਅਸੀਂ ਕਹਿੰਦੇ ਆਬੋ ਹਵਾ ਖਰਾਬ ਹੈ, ਕਈ ਕੁਝ ਹੈ, ਤਾਂ ਤੁਸੀਂ ਕਦੀ ਕੋਈ ਪੰਛੀ ਵੇਖਿਆ ਵੀ ਬਿਸਤਰ ਤੇ ਡਿੱਗਿਆ ਹੋਇਆ ਵੀ ਅੱਜ ਬਿਮਾਰ ਹੈ? ਨਹੀਂ ਹੋਵੇਗਾ, ਕਿਉਂਕਿ ਉਹ ਵਕਤ ਤੇ ਵਕਤ ਦੀ ਚੀਜ਼ ਦੀ ਵਰਤੋਂ ਕਰਦਾ, ਜਿੱਥੇ ਲੋੜ ਹੈ ਉੱਥੇ ਵਰਤੋਂ ਕਰ ਰਿਹਾ। ਗਲਤ ਨਹੀਂ ਚੱਲ ਰਿਹਾ ਕੁਦਰਤ ਦੇ, ਜਦੋਂ ਸੌਣ ਦਾ ਵਕਤ ਸੌਂ ਰਿਹਾ, ਜਦੋਂ ਜਾਗਣ ਦਾ ਵਕਤ ਜਾਗ ਰਿਹਾ, ਜਦੋਂ ਖਾਣ ਦਾ ਟਾਈਮ ਹੈ ਉਹ ਖਾਂਦਾ। ਜਿਹੜੇ ਉਹਦੇ ਸੰਸਾਰਕ ਸਰੀਰਕ ਸੰਬੰਧ ਨੇ ਉਹ ਵੀ ਨਿਯਮ ਦੇ ਵਿੱਚ ਕਰਦਾ ਉਹ। ਇਸ ਕਰਕੇ ਮਨੁੱਖਾਂ ਦੇ ਮੁਕਾਬਲੇ ਤੇ ਜਿੰਨਾ ਆਦਮੀ ਹੈ ਇਸ ਧਰਤੀ ਤੇ, ਉਹਦੇ ਤੋਂ ਕਿਤੇ ਗਿਣਤੀ ਵਿਚ ਵੱਧ ਇੱਥੇ ਪਸ਼ੂ ਨੇ, ਪੰਛੀ ਨੇ। ਪੰਛੀ ਜ਼ਿਆਦਾ ਨੇ ਸਰੀਰਾਂ ਨਾਲੋਂ, ਮਨੁੱਖੀ ਸਰੀਰਾਂ ਨਾਲੋਂ ਪੰਛੀਆਂ ਦੀ ਗਿਣਤੀ ਕਿਤੇ ਜ਼ਿਆਦਾ। ਪਰ ਜਿੰਨੇ ਹੋਸਪਿਟਲ ਮਨੁੱਖਾਂ ਨਾਲ ਭਰੇ ਹੋਏ ਨੇ, ਪੰਛੀ ਕੋਈ ਵੀ ਬਿਮਾਰ ਨਹੀਂ ਹੈ, ਕੋਈ ਰੋਗੀ ਨਹੀਂ। ਔਰ ਜਿਹੜੇ ਪੰਛੀ ਬੰਦੇ ਨੇ ਲਿਆ ਕੇ ਪਾਲਤੂ ਰੱਖੇ ਨਾ ਆਪਣੇ ਪਿੰਜਰੇ ਵਿਚ, ਉਹ ਬਿਮਾਰ ਹੋ ਗਏ। ਇਕ ਹੋਰ ਬੜੀ ਧਿਆਨ ਦੀ ਗੱਲ ਹੈ, ਜਿਹੜੇ ਤੋਤੇ ਜਾਂ ਕਬੂਤਰ ਜਾਂ ਹੋਰ ਪੰਛੀ ਡੱਕੇ ਨੇ ਆਦਮੀ ਨੇ ਖਰੀਦ ਕੇ ਆਪਣੇ ਪਿੰਜਰਿਆਂ ਵਿਚ, ਉਹਨਾਂ ਨੂੰ ਟੀਕੇ ਲੱਗਦੇ ਨੇ, ਤੁਸੀਂ ਵੇਖੋਗੇ ਉਹ ਰੋਗੀ ਨੇ। ਇਹਨਾਂ ਦੇ ਕੁੱਤੇ ਵੀ ਰੋਗੀ ਹੋ ਗਏ, ਬੰਦਾ ਆਪ ਤੇ ਰੋਗੀ ਹੈ ਤੇ ਜਾਨਵਰ ਤੇ ਪਸ਼ੂ ਪੰਛੀ ਵੀ ਰੋਗੀ ਹੋ ਗਏ। ਜਿਹੜੇ ਆਜ਼ਾਦ ਨੇ ਜੰਗਲ ਵਿਚ ਕੁਦਰਤ ਅਨੁਸਾਰ ਜੀ ਰਹੇ ਨੇ, ਉਹ ਨਾ ਪੰਛੀ ਰੋਗੀ ਨਾ ਪਸ਼ੂ ਰੋਗੀ ਹੈ। ਇਸ ਕਰਕੇ ਸਾਨੂੰ ਇਹ ਥੋੜਾ ਜਿਹਾ ਸੋਚਣਾ ਪਏਗਾ ਵੀ ਅਸੀਂ ਬੰਦੇ ਤਾਂ ਆਦਮੀ ਬਣਾਇਆ ਤੇ ਹੈ ਕੁਦਰਤ ਨੇ, ਪਰ ਸ਼ਾਇਦ ਇਸ ਜ਼ਿੰਦਗੀ ਨੂੰ ਅਸੀਂ ਆਪਣੀ ਬੇਸਮਝੀ ਕਰਕੇ ਨਰਕ ਬਣਾ ਦਿੱਤਾ ਹੈ, ਦੁੱਖ ਬਣਾ ਦਿੱਤਾ। ਗੁਰੂ ਸਾਹਿਬ ਨੇ ਬਚਨ ਵੀ ਕੀਤਾ, ਕਹਿੰਦੇ ਪਰੰਦਾ ਨਾ ਗਿਰਹਾ ਜਰ, ਦਰਖਤ ਆਪ ਆਸ ਧਰ, ਦੇਹੰਦ ਸੋਈ ਏਕ ਤੋਈ ਏਕ ਤੋਈ। ਤਾਂ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਕਿ ਪਾਪ ਕੀ ਹੈ ਤੇ ਦੁੱਖ ਕੀ ਹੈ, ਕਿਸੇ ਵੀ ਚੀਜ਼ ਦੀ ਗਲਤ ਵਰਤੋਂ ਤੇ ਬੇ ਸਮੇਂ ਦੀ ਵਰਤੋਂ, ਬੇ ਟਾਈਮ ਵਰਤੋਂ, ਉਹਨੂੰ ਹੀ ਦੁੱਖ ਕਹਿੰਦੇ, ਹੋਰ ਕੋਈ ਦੁੱਖ ਨਹੀਂ ਹੈ। ਵਕਤ ਤੋਂ ਬਿਨਾਂ ਦੁੱਖ ਹੈ। ਤਾਂ ਇਸ ਤਰ੍ਹਾਂ ਕਰਨ ਦੇ ਨਾਲ ਸੰਸਾਰ ਦੇ ਵਿੱਚ ਕਦੀ ਵੀ ਦੁੱਖ ਦੀ ਪਰਿਭਾਸ਼ਾ ਆਦਮੀ ਨੂੰ ਸਮਝ ਵਿੱਚ ਨਹੀਂ ਆਏਗੀ। ਜਿੱਦਣ ਇਹ ਸਾਰਾ ਸੰਸਾਰ, ਸਾਰੇ ਮਨੁੱਖ ਕੁਦਰਤ ਦੇ ਨਿਯਮ ਦੇ ਵਿੱਚ ਜਿਉਣ ਲੱਗ ਪੈਣਗੇ, ਜਿਹਨੂੰ ਧਰਮ ਕਹਿੰਦੇ ਨੇ, ਕੁਦਰਤ ਨੇ ਜੋ ਕੁਝ ਆਦਮੀ ਲਈ ਬਣਾਇਆ ਉਹਦੀ ਓਨੀ ਵਰਤੋਂ ਕਰੇਗਾ, ਹੱਦ ਬੰਨੀ ਵਿੱਚ ਰਹੇਗਾ, ਉਦੋਂ ਇਸ ਧਰਤੀ ਤੇ ਨਾ ਪਾਪ ਹੋਵੇਗਾ ਨਾ ਇੱਥੇ ਕੋਈ ਦੁੱਖ ਹੋਵੇਗਾ। ਉਸ ਤੋਂ ਬਿਨਾਂ ਸਭ ਕਦੀ ਦੁੱਖ ਦੀ ਸਮਾਪਤੀ ਹੋ ਹੀ ਨਹੀਂ ਸਕਦੀ। ਇੱਕ ਦੁੱਖ ਦਾ ਪ੍ਰਬੰਧ ਕਰਾਂਗੇ, ਚਾਰ ਹੋਰ ਖੜੇ ਹੋ ਜਾਣਗੇ, ਚਾਰ ਦਾ ਕਰਾਂਗੇ 20 ਹੋਰ ਖੜੇ ਹੋ ਜਾਣਗੇ, ਕਦੀ ਦੁੱਖ ਨਹੀਂ ਖਤਮ ਹੋ ਸਕਦੇ, ਕਿਉਂਕਿ ਅਸੀਂ ਗਲਤ ਤਰੀਕੇ ਵਰਤ ਰਹੇ। ਸਤਿਗੁਰੂ ਨੇ ਇੱਥੇ ਬਚਨ ਕੀਤਾ, ਕਹਿਣ ਲੱਗੇ ਜਿਹੜੇ ਮਨੁੱਖ ਉਹਦੀ ਸ਼ਰਨ ਵਿੱਚ ਆਉਂਦੇ ਨੇ, ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨੇ ਅਫੁਲ ਗੁਨਾਹ ਹੈ, ਉਹਨਾਂ ਤੇ ਦਿਆਲੂ ਹੋ ਜਾਂਦਾ ਹੈ, ਉਹਨਾਂ ਤੇ ਕਿਰਪਾਲੂ ਹੋ ਜਾਂਦਾ, ਕਿਉਂਕਿ ਉਹਦਾ ਇੱਕ ਸੁਭਾਵ ਹੈ ਮਿੱਠ ਬੋਲੜਾ ਹੋਣਾ, ਅੰਦਰੋਂ ਕਦੀ ਕਿਸੇ ਨਾਲ ਵੈਰ ਨਹੀਂ ਕਰਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ ਕਿ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੈ ਕੌੜਾ। ਕਦੀ ਵੀ ਉਸਨੇ ਬਖਸ਼ਿਸ਼ ਦਾ ਦਰਵਾਜ਼ਾ ਬੰਦ ਨਹੀਂ ਕੀਤਾ, ਉਹਦੇ ਵੱਲੋਂ ਕਦੀ ਵੀ ਆਦਮੀ ਨੂੰ ਧੱਕਿਆ ਨਹੀਂ ਗਿਆ ਵੀ ਤੇਰਾ ਹੁਣ ਕੋਈ ਇਲਾਜ ਨਹੀਂ ਹੈ। ਨਿਰਾਸ਼ਤਾ ਨਹੀਂ ਦਿੱਤੀ ਕਦੀ ਕਿਸੇ ਨੂੰ, ਭਾਵੇਂ ਕੋਈ ਕਿੰਨਾ ਵੀ ਗੁਨਾਹ ਵਾਲਾ ਆ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੇ ਚਾਰ ਉਹ ਲੋਕ ਗਿਣ ਦਿੱਤੇ ਆਪਣੀ ਬਾਣੀ ਵਿੱਚ ਜਿਹੜੇ ਅੱਤ ਦਰਜੇ ਦੇ ਗੁਨਾਹ ਵਾਲੇ ਸਨ, ਔਰ ਉਹ ਵੀ ਬਖਸ਼ੇ ਗਏ। ਉਹਨਾਂ ਦੇ ਨਾਮ ਤਾਂ ਲਏ ਨੇ, ਅਜਾਮਲ ਹੈ, ਗਣਕਾ ਹੈ, ਗੱਜ ਦੀ ਗੱਲ ਆਉਂਦੀ ਏ। ਇਸ ਤਰ੍ਹਾਂ ਦੇ ਸਾਰੇ ਲੋਕ ਬਖਸ਼ੇ ਗਏ ਕਿਉਂਕਿ ਉਹ ਮਿੱਠ ਬੋਲਣਾ ਹੈ, ਬਖਸ਼ਣ ਵਾਲਾ ਹੈ। ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੈ ਕੌੜਾ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗੁਣ ਕੋ ਨਾ ਚਿਤਾਰੇ, ਪਤਿਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਪੰਨੈ ਕਾਲੇ। ਜਿਹੜੀ ਘਾਲ ਅਸੀਂ ਕਰਨੇ ਆ, ਕੁਝ ਵੀ ਕਰ ਰਹੇ ਹਾਂ, ਇਹ ਸਾਰੀ ਘਾਲ ਭਾਵੇਂ ਛੋਟੀ ਹੈ ਭਾਵੇਂ ਵੱਡੀ, ਕੋਈ ਸੇਵਾ ਕਰ ਰਿਹਾ, ਕੋਈ ਬਾਣੀ ਪੜ੍ਹਦਾ, ਕੋਈ ਸ਼ੁਭ ਕਰਮ ਕਰ ਰਿਹਾ, ਕੋਈ ਯਤਨ ਕਰ ਰਿਹਾ, ਕੋਈ ਵੀ ਧਰਮ ਦਾ ਸਿੱਧੇ ਰਸਤੇ ਦਾ, ਉਹਦੀ ਘਾਲ ਕਦੀ ਅਜਾਈ ਨਹੀਂ ਜਾਂਦੀ, ਉਹ ਥੋੜੀ ਥੋੜੀ ਜਮ੍ਹਾਂ ਹੁੰਦੀ ਰਹਿੰਦੀ। ਅੱਜ ਨਹੀਂ ਉਹਦਾ ਪਤਾ ਲੱਗੇਗਾ। ਜੇ ਇੱਕ 40 ਕਿਲੋ ਦਾ ਬਰਤਨ ਹੈ, ਉਹਦੇ ਵਿੱਚ ਇੱਕ ਬੂੰਦ ਪਾਣੀ ਦੀ ਪਾਓ, ਅੱਜ ਨਹੀਂ ਦਿਸੇਗੀ, ਪਤਾ ਵੀ ਨਹੀਂ ਲੱਗੇਗਾ। ਪਰ ਜੇ ਇੱਕ ਇੱਕ ਬੂੰਦ, ਦੋ ਦੋ ਬੂੰਦਾਂ ਹਰ ਰੋਜ਼ ਪੈਂਦੀਆਂ ਰਹੀਆਂ, ਇੱਕ ਦਿਨ ਉਹ ਜਿਹੜਾ ਬਰਤਨ ਹੈ ਕੰਢਿਆਂ ਤੱਕ ਭਰਿਆ ਜਾਏਗਾ, फिर पता लगेगा भी अंदर किन्ना जमा हो गया। इस करके चंगयाई का जिहड़ा पक्ष है, सतगुरु ने कहा तू कदी निराश होके ना बैठे भी मैं इन्ना नहीं कर सकता, इन्ना को किया नहीं, जिन्ना हो सकता उन्ना ही कर। इनू कहिंदे ने पूरे गुरु दे तरीके। पूरा गुरु किनू कहिंदे कि जिन्हें हर एक बंदे वास्ते वखरा वखरा राह रब वल जाण वास्ते तय किया बनाया है, जिहड़ा जिन्हें को चल सकते जिन्हें जा सकते, जिहड़े उहदे तों वध नहीं जांदे उहनू उह लाइन दे दिंदा, उहनां को रूट वह छोटे रूट से चला दिंदा भी अगे नहीं जा सकता, बहुता इस तों वध नहीं जा सकता, उहनू उहनां दे दिंदा। तुसीं सुणिया होवेगा कि गुरु गोबिंद सिंह पातशाह जी माछीवाड़े विच भाई गुलाबे ते पंजाबे दे घर रहे सन, उहदे चुबारे विच रात दो दिन रहे जां तीन दिन रहे, तां इह पुराने मसंद सन सिख सन उगराई करके कार जिहड़ी है गुरु साहिब नूं दे के आउंदे, प्रेमी सन, बाग भी इहनां दा सी जिथे सुते सी आ के सत, तां इन्हां ने बड़ी सेवा कीती, सब जानदे भी सन पर अंदर किते ना किते अजे कच्चापण सी। दो दिन बाद जदों बाहर घेरा पै गया ना माछीवाड़े नूं, ते गुलाबा कहिंदा है पंजाबे नूं भी हुण तां घेरा पै गया, तलाशी होवेगी, फड़े गए गुरु ने तो फड़े जाणा, आपां वी विच ही मारे जांगे। मैं गल कर रहा सी भी जिथों तक किसी की हद है उथों तक ही सेवा कर सकता, उस तो अगे नहीं। जदों आपस विच इन्हां गलबात कीती, इन्हां दी घरवाली गुलाबे दी वह भी नाल रल गई, उन्हें भी सलाह दिती भी आपां गुरु साहिब नूं बेनती कर दईए भी तुसीं इथों चले जाओ, ये सलाह कर रहे सी। सलाह पक्की हो गई, एक थाली दे विच माया दीआं मोहरां पाइया गई, थोड़ा जा मिठा रख दिता, उत्ते कपड़ा पाउन लग पाया भी चुबारे विच जाके गुरु गोबिंद सिंह जी दे अगे रख के टेक देंगे मथा, आपे समझ जाणगे भी विदायगी वास्ते माया दिती है, विदायगी वास्ते भी हुण तुसी चले जाओ। भी कहिंदा नहीं, जिवें आपां स्टेज ते बोलदे हुंदे कई बारी प्रबंधक गल विच श्रोपा पा देंदे भी इह समझ जाए, जे कोई ना समझे तो फिर माया वाला एक लिफाफा जिहा अगे लिया के रख देंदे भी हुण समाप्ति कर दिओ जाओ इत्थे, उहदा अर्थ यह हुंदा। इस तरह उन्होंने प्रबंध किया, पर सतगुरु अंतरजामी गैबुल गैब है। एक पासे थले सिख अपनी कीती हुई सेवा नूं खत्म करन दी योजना बना रहे ने, सेवा सारी खत्म हो जाएगी पिछली, क्योंकि जदों उन्होंने शब्द कहने ना भी सतगुरु तुसी साडे घरों चले जाओ, उन्हां शब्दां ने उन्हां दी कीती हुई सेवा की समाप्ति कर देनी है, क्योंकि गुरु नूं इह कहना ठीक नहीं, बड़ा वड्डा पाप सी, गुनाह सी। दूजे पासे अंतरजामी सतगुरु उत्ते वेख रहे ने भी इन्हां ने सेवा बड़ी कीती है, हुण अंदर डोल गया है, जे इन्हां ने मैनूं कह दिता ना भी तुसी चले जाओ, इन्हां दी सेवा गुआच जाएगी, पतित पावन है। सिख दी घालणा नूं खराब नहीं करना चाहुंदा, एक तिल नहीं भन्नै घाले। एक दम भाई दया सिंह जी नूं कहिंदे ने अपने कपड़े कट्ठे करो असीं जल्दी जाणा है, बड़ी काहली विच उठ पए, भाई दया सिंह कहिंदे महाराज शाम तक रुकीए, तुसीं काल ना करो, हनेरा आउण वाला सी। पर सतगुरु बड़ी काहली विच थले पौड़ियां तों उतर गए, इन्ने चिर नूं गुलाबा ते पंजाबा वो विदायगी वाली थाली लैके माया दो कु पौड़ियां चढ़ ही आए सन, सतगुरु अगों थले उतर गए। अजे उन्होंने शब्द कहना ही सी कि सतगुरु हुण किरपा करो तुसी जाओ, सतगुरां ने पहले ही बचन कह दिते गुलाबिया सानू बड़ी काल है असी जाना है इथों चले जाना, सिख का पर्दा ढक लिया, बोलन नहीं दिता। यह समर्था है गुरु विच। पूरा गुरु कौन है? गुरु ग्रंथ साहब ਸਾਰਿਆਂ ਨੂੰ ਇੱਕੋ ਰੱਸੇ ਨਾਲ ਨਹੀਂ ਬੰਨਦੇ, ਇਹ ਸਾਡੀ ਕਮਜ਼ੋਰੀ, ਅਸੀਂ ਜਿਹੜੇ ਰੱਸੇ ਨਾਲ ਬੱਝ ਜਾਂਦੇ ਅਸੀਂ ਉਸ ਰੱਸੇ ਨਾਲ ਸਾਰਿਆਂ ਨੂੰ ਬੰਨਦੇ। ਇਹ ਸਾਡੀ ਬਿਰਤੀ ਜਿਹੜੀ, ਜਿੰਨਾ ਦਾਇਰਾ ਛੋਟਾ ਹੈ, ਕਿਉਂ ਨਹੀਂ ਅਸੀਂ ਸੰਸਾਰ ਨੂੰ ਜੋੜ ਸਕੇ ਗੁਰੂ ਨਾਲ, ਕਿ ਜਿਵੇਂ ਦਾ ਜਿਵੇਂ ਦੀ ਪੱਗ ਮੈਂ ਬੰਨੀ ਸਾਰੇ ਉਸ ਤਰ੍ਹਾਂ ਬੰਨਣ, ਜਿਵੇਂ ਦੇ ਕੱਪੜੇ ਮੈਂ ਪਾਏ ਨੇ ਸਾਰੇ ਉਸ ਤਰ੍ਹਾਂ ਪਾਉਣ। ਇਸ ਤਰ੍ਹਾਂ ਨਹੀਂ ਹੋ ਸਕਦਾ। ਗੁਰੂ ਦਾ ਮਤਲਬ ਹੈ ਜਿਹੜਾ ਆਦਮੀ, ਕੁਝ ਚੀਜ਼ਾਂ ਬੁਨਿਆਦੀ ਨੇ, ਕੁਝ ਜ਼ਰੂਰੀ ਨੇ ਸਿੱਖ ਵਾਸਤੇ, ਜਿਨ੍ਹਾਂ ਨੂੰ ਆਪਾਂ ਬੱਜਰ ਕੁਰੈਤਾਂ ਕਹਿੰਦੇ, ਉਹ ਤੇ ਪੱਕੀਆਂ ਨੇ, ਉਹਦੇ ਵਿੱਚ ਕੋਈ ਢਿੱਲ ਨਹੀਂ। ਪਰ ਦੂਜਾ ਜਿਹੜਾ ਛੋਟਾ ਛੋਟਾ ਹੈ ਨਾ, ਬਈ ਕੋਈ ਜ਼ਿਆਦਾ ਜਪਦਾ, ਕੋਈ ਘੱਟ ਜਪਦਾ, ਕੋਈ ਜ਼ਿਆਦਾ ਸਵੇਰੇ ਜਾਗ ਲੈਂਦਾ, ਕਿਸੇ ਤੋਂ ਨਹੀਂ ਉੱਠਿਆ ਜਾਂਦਾ, ਕੋਈ ਜ਼ਿਆਦਾ ਦਾਨ ਕਰ ਸਕਦਾ, ਕੋਈ ਨਹੀਂ ਕਰ ਸਕਦਾ, ਉਹਨਾਂ ਸਾਰਿਆਂ ਨੂੰ ਕਿਵੇਂ ਇਸ ਰਾਹ ਵੱਲ ਲੈ ਕੇ ਆਉਣਾ? ਪੂਰੇ ਗੁਰੂ ਦਾ ਤਰੀਕਾ ਹੈ, ਜਿੱਤ ਦੁਆਰਾ ਉਭਰੈ ਤਿੱਤੈ ਲਿਹੂ ਉਬਾਰ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਜਿੱਤ ਦੁਆਰਾ ਉਭਰੈ, ਜਿਸ ਤਰੀਕੇ ਨਾਲ ਕੋਈ ਉਭਰਦਾ ਨਿਕਲਦਾ ਹੈ ਸੰਸਾਰ ਵਿੱਚੋਂ, ਉਹੀ ਤਰੀਕਾ ਚੰਗਾ ਹੈ ਸਹਿਜੇ ਸਹਿਜੇ। ਇਸ ਕਰਕੇ ਇੱਕ ਤਿਲ ਨਹੀਂ ਭੰਨਾ ਘੱਲ, ਜੇ ਕੋਈ ਘੱਟ ਕਰਦਾ ਉਹਨੂੰ ਵੀ ਜਵਾਬ ਨਹੀਂ, ਤੇ ਜਿਹੜੇ ਜ਼ਿਆਦਾ ਕਰ ਸਕਦੇ ਨੇ ਉਹਨਾਂ ਨੂੰ ਬੜਾ ਸਖ਼ਤ ਹੁਕਮ ਦਿੱਤਾ ਜਾਂਦਾ ਵੀ ਤੂੰ ਇੰਨਾ ਕਰਨਾ ਹੈ, ਤੂੰ ਨਹੀਂ ਢਿੱਲ ਵਰਤਣੀ, ਤੂੰ ਵੱਡੇ ਕੰਮ ਵਾਸਤੇ ਚੁਣਿਆ ਗਿਆ। ਤੇ ਜਿਹੜਾ ਕਮਜ਼ੋਰ ਬੰਦਾ ਵਿਚਾਰਾ, ਉਹਨੂੰ ਉਸ ਤਰ੍ਹਾਂ ਦੇ ਥਾਂ ਤੇ ਸਤਿਗੁਰੂ ਇਹ ਬਖਸ਼ਿਸ਼ ਕਰ ਦਿੰਦੇ ਨੇ, ਬਚਨ ਆਉਂਦੇ ਨੇ ਕਿ ਗੁਰੂ ਦਾ ਇਹ ਤਰੀਕਾ ਹੈ ਸਤਿਗੁਰਾਂ ਦਾ, ਕਿ ਇੱਕ ਸੇਵਕ ਗੁਰ ਪਾਸ, ਇੱਕ ਗੁਰ ਕਾਰੈ ਲਾਈਆਂ। ਕਈ ਤਰ੍ਹਾਂ ਦਾ ਕੰਮ ਹੈ, ਇੱਕ ਤਰ੍ਹਾਂ ਦਾ ਨਹੀਂ। ਇਹ ਸਾਡੀ ਕਮਜ਼ੋਰੀ ਤੇ ਸਾਡਾ ਹੰਕਾਰ ਹੋ ਸਕਦਾ ਹੈ। ਜਿਹੜਾ ਪ੍ਰਸ਼ਾਦ ਵਰਤਾਉਂਦਾ ਉਹ ਕਹਿੰਦਾ ਇਹ ਸੇਵਾ ਸਾਰਿਆਂ ਤੋਂ ਵੱਡੀ ਹੈ, ਬਾਕੀ ਤਾਂ ਛੋਟੀ। ਜਿਹੜਾ ਕਥਾ ਕਰਦਾ ਉਹ ਕਹਿੰਦਾ ਕਥਾ ਵੱਡੀ, ਕੀਰਤਨ ਛੋਟਾ ਹੈ, ਤੇ ਜਿਹੜਾ ਕੀਰਤਨ ਕਰਦਾ ਉਹ ਕਹਿੰਦਾ ਕਥਾ ਦੀ ਲੋੜ ਨਹੀਂ। ਜਿਹੜਾ ਪ੍ਰਸ਼ਾਦੇ ਪਕਾਉਂਦਾ ਉਹ ਕਹਿੰਦਾ ਵੀ ਸਬਜ਼ੀ ਬਣਾਉਣ ਦੀ ਸੇਵਾ ਕੋਈ ਬਹੁਤੀ ਵੱਡੀ ਨਹੀਂ, ਪ੍ਰਸ਼ਾਦਿਆਂ ਵਾਲੀ ਵੱਡੀ। ਇਹ ਜਿੰਨਾ ਸਾਡਾ ਦਾਇਰਾ ਹੈ, ਪਰ ਜਿੰਨੀਆਂ ਸੇਵਾਵਾਂ ਨੇ, ਜਿੰਨੀ ਤਰ੍ਹਾਂ ਦੀਆਂ, ਜਿਨ ਹਰ ਸੇਵਾ ਬਣਤ ਬਣਾਈ, ਗੁਰੂ ਨੇ ਸੇਵਾ ਕਰਨ ਦੀ ਬਣਤ ਬਣਾ ਦਿੱਤੀ ਹੈ। ਜਿੱਥੇ ਜਿੱਥੇ ਕਿਸੇ ਨੂੰ ਜਿਹੜੀ ਸੇਵਾ ਤੇ ਲਾਇਆ, ਉਹ ਸੇਵਾ ਸਾਰੀਆਂ ਇੱਕੋ ਜਿਹੀਆਂ ਤੇ ਮਹਾਨ ਨੇ, ਵੱਡੀਆਂ ਨੇ। ਜ਼ਰੂਰੀ ਨਹੀਂ ਕਿ ਜਿਹੜੀ ਸੇਵਾ ਮੈਂ ਕਰ ਰਿਹਾ ਬਸ ਇਹੀ ਸੇਵਾ, ਬਾਕੀ ਆਏ ਨੇ। ਤਾਂ ਇਸ ਤਰ੍ਹਾਂ ਦੇ ਹੰਕਾਰ ਪਲਦੇ ਨੇ ਸਾਡੇ ਅੰਦਰ, ਇਸ ਤਰ੍ਹਾਂ ਦੀਆਂ ਬਿਰਤੀਆਂ ਜਵਾਨ ਹੋ ਜਾਂਦੀਆਂ ਨੇ, ਫਿਰ ਸੇਵਾ ਕੀਤੀ ਵੀ ਲਿਖ ਵਿੱਚ ਨਹੀਂ ਪੈਂਦੀ। ਇੱਕ ਤਿਲ ਨਹੀਂ ਭੰਨੈ ਘਾਲੇ, ਘਟ ਘਟ ਵਾਸੀ ਸਰਬ ਨਿਵਾਸੀ, ਨੇਰਾ ਹੂੰ ਤੇ ਨੇਰਾ, ਨਾਨਕ ਦਾਸ ਸਦਾ ਸਰਨਾਗਤ, ਹਰ ਅੰਮ੍ਰਿਤ ਸੱਜਣ ਮੋਰਾ। ਸਾਹਿਬ ਕਹਿੰਦੇ ਨੇ ਕਿ ਸ਼ਾਹਾਨ ਸ਼ਾਹ ਹੈ, ਤੁਸੀਂ ਸ਼ਾਹਾਂ ਦੇ ਸ਼ਾਹ ਹੋ। ਇਹ ਸ਼ਬਦ ਸਿੱਧੇ ਸਾਹਮਣੇ ਬੈਠ ਕੇ ਸਤਿਗੁਰਾਂ ਨੇ ਉਚਾਰਨ ਕੀਤੇ, ਤੁਸੀਂ ਸ਼ਾਹਾਂ ਦੇ ਸ਼ਾਹ ਹੋ। ਜਿੰਨੇ ਵੀ ਇਸ ਧਰਤੀ ਦੇ ਅਮੀਰ ਜਾਦੇ ਨੇ, ਸ਼ਾਹ ਨੇ, ਉਹਨਾਂ ਦੇ ਕੋਲ ਤੁਹਾਡੇ ਮੁਕਾਬਲੇ ਕੁਝ ਵੀ ਨਹੀਂ। ਤੁਸੀਂ ਬੜੇ ਅਮੀਰ ਹੋ, ਸ਼ਾਹ ਹੋ, ਵੱਡੇ ਹੋ, ਵੰਡਣ ਵਾਲੇ ਹੋ। ਫਿਰ ਕਹਿੰਦੇ ਕਿ ਕਾਰਨ ਕੋਨਿੰਦ ਹੈ, ਕਾਰਨ ਕੁਨਿੰਦ, ਕੁਨਿੰਦ ਕਹਿੰਦੇ ਨੇ ਬਣਾਉਣ ਵਾਲਾ, ਕਰਿੰਦਾ। ਜਦੋਂ ਕੋਈ ਕਿਸੇ ਤੇ ਤੂੰ ਮਿਹਰ ਕਰਨੀ ਹੁੰਦੀ ਹੈ ਤੇ ਉਸ ਤਰ੍ਹਾਂ ਦੇ ਕਾਰਨ ਬਣਾ ਦੇਣਾ, ਜੋ ਕੁਝ ਕਿਸੇ ਨੂੰ ਦੇਣਾ ਹੁੰਦਾ ਨਾ, ਉਸ ਤਰ੍ਹਾਂ ਦੇ ਥਾਂ ਤੇ ਭੇਜ ਦੇਗਾ, ਉਸ ਤਰ੍ਹਾਂ ਦੇ ਆਦਮੀ ਨੂੰ ਮਿਲਾ ਦੇਗਾ। ਇਸ ਲਈ ਜੋ ਕੁਝ ਭਾਗ ਵਿੱਚ ਹੈ ਉਹ ਆਪੇ ਮਿਲ ਜਾਏਗਾ, ਆਦਮੀ ਗੇੜਾ ਦੇ ਕੇ ਉੱਥੇ ਆ ਜਾਏਗਾ, ਉਹ ਕਾਰਨ ਬਣਾਏਗਾ। ਆਪ ਤੇ ਅੰਤਰਜਾਮੀ ਤੇ ਸਾਰੇ ਥਾਵਾਂ ਤੇ ਉਹ ਜਦੋਂ ਕਿਸੇ ਨੂੰ ਵੇਖ ਲੈਂਦਾ ਵੀ ਇਹਨੂੰ ਕਿਸ ਥਾਂ ਤੇ ਲੈ ਕੇ ਜਾਣਾ ਤੇ ਕਿਹੜੀ ਸੇਵਾ ਵਿੱਚ ਲਾਉਣਾ, ਉਸ ਤਰ੍ਹਾਂ ਦੇ ਤਰੀਕਿਆਂ ਦੇ ਵਿੱਚ ਉਹਨੂੰ ਪਾ ਕੇ ਕਾਰਨ ਬਣਾ ਦਿੰਦਾ। ਇਹਨੂੰ ਕਲਗੀਆਂ ਵਾਲੇ ਕਹਿੰਦੇ ਕਿ ਕਾਰਨ ਕੋਨਿੰਦ ਹੈ, ਤੂੰ ਕਾਰਨ ਬਣਾ ਦਿੰਦਾ ਹੈ। ਫਿਰ ਕਹਿੰਦੇ ਕਿ ਰੋਜ਼ੀ ਦਹਿੰਦ ਹੈ, ਰੋਜ਼ੀ ਦੇਣ ਵਾਲਾ ਹੈ ਸਾਰਿਆਂ ਨੂੰ, ਜਿਨ੍ਹਾਂ ਜਿਨ੍ਹਾਂ ਨੂੰ ਪੈਦਾ ਕੀਤਾ ਹੈ ਉਹਨਾਂ ਦੀ ਰੋਜ਼ੀ ਤੂੰ ਆਪ ਬਖਸ਼ਿਸ਼ ਕਰਕੇ ਦੇਣਾ। के राजक रहीम है के कर्मं करीम है। राजक रिजक देने वाला पर नाल तू रहीम रहम करने वाला, दोवें गुण सांझे। कई बारी बंदा किसी नूं रिजक देंदा है पर दुखी जिहा हो के देंदा भी हुण देना ही पैना है। जिवें दिहाड़ीदार नूं कोई दिहाड़ी देंदा वह होर चीज है, देना ते खुश हो के देना रहम विच देना। इनू कहिंदे राजक रहीम, के राजक रहीम है के कर्मं करीम है। कर्म दा अर्थ बख्शिश करन वाला है, दया करन वाला है। के सर्वं कली है के सर्वं दली है। कली दा मतलब है कला शक्ति, सारयां दे शरीरां विच तेरी शक्ति कम कर रही है, सारयां नूं तू ही शक्ति देण वाला है। पर इस शक्ति नूं पा के जे कोई हंकारी हो जाए फिर कहिंदे कि सर्वं दली है। दली दा मतलब दल देना है, खत्म कर देंदा है। शक्ति देंदा भी है फिर खो भी लेना है। के सर्वत्र माने है के सर्वत्र दाने है। हर थां ते तू माननीय है, तेनू मन्या जांदा, तू वड्डा है, सारयां नूं दान देण वाला है, सारयां ते किरपा करन वाला है। के सर्वत्र गौणै, गौणै दा अर्थ पहुंचना, तेरी पहुंच सारियां थावां ते है। के सर्वत्र भौणै, भौणै दा मतलब है घर, भौण सारियां दे घरां तक, सारियां दे जीवन तक तेरी पहुंच है। के सर्वत्र देसै के सर्वत्र भेसै, सारियां देशां विच तेरा निवास है, सारियां भेखां विच तेरा निवास है। के सर्वत्र राजै के सर्वत्र साजै, सारयां दा तू राजा है, भाव रज्या होया और सारा साजो समान तेरे कोल है। ए तेरियां बरकतां तेरे गुण ने, सतगुरु जाप साहिब विच ए कृपा कर रहे ने।